प्रेम प्रकाश जी द्वारा संपादित कीती हुई किताब जुगलबंदियां विच्चों अगली कहानी है अचानक सामने ते इसके लेखक हैं बलबीर परवाना। किन्ने ही दिन हो गए हैं यह दृश्य वेख्या पर मन च जिवें कितें अटक के रह गया होवे। बार बार याद आता है उस वेले तो कुछ भी खास नहीं सी लगा, किन्ना कुछ असी हर रोज़ वेखते हाँ, किन्ना कुछ उस चों याद रहता है, पर यह दृश्य गल बिल्कुल ही आम जहे वांग वापरी। मैं हर रोज़ वांग ही रुचिका नूं स्कूलों छुट्टी वेले लैण लई निकलिया सां। हल्की हल्की बारिश हो रही सी, सवेरे मौसम साफ होण करके रेनकोट नाल नहीं सी लिया। रुचिका नूं 1 बजे छुट्टी हो जाती है ते 1:05 ते उह गेट उपर पुज जाती है। जे उस वेले उसनूं सामने गेट ते कोई ना दिसे तां परेशान हो जाती है। पहला पहल तां रोण भी लग जाती सी, हुण रोण तां भावें नहीं लगती पर उदास हो जाती है। पापा जदों छुट्टी होवे तुसीं पहुंचे होवो, कदे 2-4 मिनट इधर उधर हो सकता है, पर तू घबराया ना कर, तुसीं पहलां तुर पिया करो ना, अजे छोटी है 6 सालां दी, समझदी नहीं समस्यावां नूं, कई बार सोचीदा है इस लई बग्गी ला दईए, पर फिर उही समस्या, घर उसनूं कौन सीप करेगा ते सीधा क्रैच भेजणा उसकी उम्र नाल धक्का लगता है। जदों दी हरप्रीत दी तब्दीली कपूरथला दी होई है परिवार दीआं कई समस्यावां वध गईआं हन। पहलां तां कदी मैं कदी उह दफ्तरों एडजस्ट करके उसनूं लै जांदे सां, पर हुण इह जिम्मेवारी मेरे इकल्ले सिर ही आण पई है। इस लई प्रिंसीपल दी बड़ी चमचागिरी करनी पैंदी है कि मेरा समां पहले 5 पीरियडां विच एडजस्ट हो जावे। 1:45 तक 15-20 मिनट उसदे स्कूल तक पुजदिआं लग जांदे हन। कई बार उसनूं छुट्टी पहलां होणी होवे तां कोई पीरियड छड्डणा वी पै जांदा है। मेरी क्लास छड्डी दा प्रिंसीपल जरूर ही नोटिस लवेगा मैनूं, जिहड़ा पहले पीरियडां विच एडजस्ट करन लई ओबलाइज करदा है। इस लई मैनूं बड़ी जमीर मारनी पैंदी है, सदा ही उसदी हाँ विच हाँ कहनी पैंदी है। हुण तां स्टाफ च वी कई कहण लग पए हन, चलो छड्डो यार, रिशी दी राय की लैणी है, उह तां उही कुछ कहेगा जो प्रिंसीपल दी राय होऊ। गल तां कोई होर शुरू कीती सी, चली किधर गई। हाँ, उस दिन मैं रुचिका दे स्कूल नूं निकलण लगा तां मीह पै रिहा सी। मीह विच भिजदा ही मैं तुर पिया। सड़क ते कोई बहुता रश नहीं सी, पर मीह अते सड़क उपर पाणी होण करके मैं मसा 30-35 दी स्पीड नाल स्कूटर चला रिहा सी। बस स्टैंड नाल दी लाइटां वाले चौंक ते पुज्जिया तां उदों ही रैड सिग्नल हो गया। मैं 1 पल तेज़ करके लंघ ही जांदा, पर मेरे तों अगे जा रहे होर ने हीरो हांडा रोक लिया सी। मैं बिल्कुल उसदे कोल जा के रुकिया। भिजे हुए कपड़िया च मुंडा कुड़ी, पर कुड़ी नूं जिवें बाह बुला के मुंडे नूं जफ्फी विच लिया होया सी, उसनूं तकदिया ही मैं पैर तों सिरां तक झूणिया गया। बिल्कुल नाल चिपकी हुई पई सी उस मुंडे दे, ते मुंडा पता नहीं उह कहिड़ी गल्लों हस के हटे सन। 1 मिंट जिहड़ा उत्थे रुकिया, मैं उन्हां वल ही चोर अख नाल वेखदा रिहा। भिजे हुए कपड़िया चों बाहर झाकदियाँ हरी बत्ती हुई तां उह खब्बे पासे मॉडल टाउन वल जांदी सड़क ते मुड़ पए सन, ते मैं सीधे स्कूल वल। पर कुड़ी दे पिछे नाल चिपक के बैठना, भिजे हुए कपड़े, हल्की हल्की पैर ही बारिश। मैं बहुत सारे न्यूड फोटोआं वाले मैगजीन भी वेखे हन ते कई बार ब्ल्यू फिल्मां भी, पर कोई दृश्य मेरे जहन च इंज अटकया नहीं सी, ना ही कदी मैं इन्ना उत्तेजित होया सा। इस दृश्य की याद आउण ते तां हुण भी उत्तेजित हो जांदा हाँ। यह उत्तेजना उदों होर भी भड़क जुटती है जदों हरप्रीत दा रिस्पोंस बड़ा ठंडा जिहा हुंदा, बस कम निपटाउण दी काली, तैनूं ब्याह नहीं सी करवाउणा चाहीदा, साधवी बण के किसी डेरे उत्ते जा बहिंदी। मैं कई बार खिझ के उसनूं कह हटिया हाँ, ते तुहानूं भी कोई औरत नहीं बेसवा चाहीदी सी, जां फिर रबड़ दी गुड्डी जिहड़ी तुहाडी इच्छा अनुसार सब कुछ करदी। मेरी इच्छा क्यों, तूं साडी इच्छा क्यों नहीं कहिंदी, जिन्ना कर सकदी हां कर रही हाँ, पर मैं कोठे वाली डंडी नहीं बन सकती। कदी हासे नाल ते कदी कुड़त्तन नाल साडी गल इत्थे इक आ के ही मुकदी। 1-2 दिन मूँह भी फुला रखते हाँ, पर फिर जिंदगी दा रूटीन तुर पैंदा। पिछले 7 सालां तो इंज ही तुर रहा है। ब्याह दे पहले 3-4 महीनियां नूं छड्ड के उंज ब्याह दे पहले इन्हां 3-4 महीनियां च वी हालत तां भावें उहदी इही सी, पर उदों इह अहसास अखड़दा नहीं सी। जहन च सैक्स दा चढ़िया होया खुमार खलास होण लई बस कोई स्पेस ही लभदा, बाकी सब गल्लां पिछे रह जांदियां सन। ਇਹ ਸਾਡੀ ਹੀ ਨਹੀਂ ਨਵੇਂ ਵਿਆਹੇ ਜੋੜਿਆਂ ਦੀ ਲਗਭਗ ਇਹੀ ਹਾਲਤ ਹੁੰਦੀ ਹੈ। ਸਾਡੇ ਵਰਗੇ ਸਮਾਜ 'ਚ ਜਿੱਥੇ ਵਿਆਹ ਤੋਂ ਪਹਿਲਾਂ ਵਿਰੋਧੀ ਸੈਕਸ ਨਾਲ ਗੱਲ ਕਰਨ ਦੇ ਮੌਕੇ ਵੀ ਮਸੀ ਲੱਭਦੇ ਹਨ, ਉੱਥੇ ਵਿਆਹ ਤੋਂ ਪਿੱਛੋਂ ਸੈਕਸ ਦੀ ਮਿਲੀ ਖੁੱਲ ਇੱਕ ਵਾਰ ਤਾਂ ਸਭ ਕੁਝ ਗੁੰਮ ਗਵਾਚ ਕੇ ਰਹਿ ਜਾਂਦਾ ਹੈ। ਵਿਆਹ ਤੋਂ ਪਹਿਲਾਂ ਬਹੁਤ ਘੱਟ ਮੁੰਡੇ ਕੁੜੀਆਂ ਹੁੰਦੇ ਹੋਣਗੇ ਜਿਨ੍ਹਾਂ ਨੂੰ ਸੈਕਸ ਦੇ ਇੱਛੁਕ ਮੌਕੇ ਮਿਲਦੇ ਹੋਣ। ਸਭ ਤੋਂ ਵੱਡੀ ਸਮੱਸਿਆ ਹੈ ਸਮਾਜਿਕ ਢਾਂਚਾ, ਸਮਾਜਿਕ ਕਦਰਾਂ ਕੀਮਤਾਂ ਜਿਹੜੀਆਂ ਇੰਝ ਕਰਨ ਨੂੰ ਕਲੰਕ ਸਮਝਦੀਆਂ ਹਨ। ਕੋਈ ਬੋਲਡ ਤੋਂ ਬੋਲਡ ਕੁੜੀ ਵੀ ਇਹ ਖੁੱਲ੍ਹ ਕੇ ਨਹੀਂ ਕਹਿ ਸਕਦੀ ਕਿ ਉਹ ਰਾਤ ਕਿਸੇ ਆਪਣੇ ਦੋਸਤ ਨਾਲ ਸੌਂ ਕੇ ਆਈ ਹੈ। ਅਤੇ ਅਜਿਹੀ ਸਥਿਤੀ ਵਿੱਚ ਮੇਰੀ ਸਥਿਤੀ ਦਾ ਇੱਕ ਹੋਰ ਵੀ ਦੁਖਾਂਤ ਹੈ। ਮੈਂ ਗਰੀਬ ਕਿਸਾਨ ਪਰਿਵਾਰ 'ਚ ਜੰਮਿਆ, ਤੰਗੀਆਂ ਤੁਰਸੀਆਂ 'ਚ ਪੜ੍ਹਿਆ। ਉਸ ਉਮਰ 'ਚ ਜਦੋਂ ਕੁੜੀਆਂ ਨਾਲ ਦੋਸਤੀਆਂ ਪਾਲਣ ਦਾ ਮੌਕਾ ਹੁੰਦਾ ਹੈ, ਆਪਣੇ ਕੈਰੀਅਰ ਦਾ ਸਵਾਲ ਜ਼ਿੰਦਗੀ ਮੌਤ ਦਾ ਸਵਾਲ ਬਣ ਕੇ ਸਾਹਮਣੇ ਖੜ੍ਹਾ ਰਿਹਾ, ਹੋਰ ਕਿਸੇ ਪਾਸੇ ਧਿਆਨ ਹੀ ਨਾ ਗਿਆ। ਉਂਝ ਇਹ ਵੀ ਠੀਕ ਹੀ ਰਿਹਾ ਕਿ MA ਤੱਕ ਹਰ ਕਲਾਸ 'ਚੋਂ ਫਸਟ ਡਿਵੀਜ਼ਨ ਹੋਣ ਕਰਕੇ ਅਤੇ ਕੁਝ ਇੱਕ ਦੋ ਪ੍ਰੋਫੈਸਰਾਂ ਦੀ ਕਿਰਪਾ ਦ੍ਰਿਸ਼ਟੀ ਕਰਕੇ ਇਸ ਕਾਲਜ 'ਚ ਇਹ ਲੈਕਚਰਾਰ ਦੀ ਨੌਕਰੀ ਮਿਲ ਗਈ। ਨੌਕਰੀ ਤੋਂ ਬਾਅਦ ਖੁੱਲ੍ਹਣ ਲੱਗੀਆਂ ਸੀ ਮੇਰੇ ਲਈ ਸਮਾਜ ਅਤੇ ਜ਼ਿੰਦਗੀ ਦੀਆਂ ਹੋਰ ਬਹੁਤ ਸਾਰੀਆਂ ਪਰਤਾਂ। ਇੱਕ ਸਾਥੀ ਲੈਕਚਰਾਰ ਓਸ਼ੋ ਦਾ ਸੰਨਿਆਸੀ ਸੀ। ਉਸ ਨਾਲ ਨੇੜਤਾ ਕਰਕੇ ਬਹੁਤ ਸਾਰਾ ਓਸ਼ੋ ਸਾਹਿਤ ਪੜ੍ਹਿਆ, ਜਿਸ ਨੇ ਮੈਨੂੰ ਜ਼ਿੰਦਗੀ ਨੂੰ ਭਰਪੂਰ ਹੋ ਕੇ ਜਿਉਣਾ ਸਿਖਾਇਆ ਕਿ ਜੋ ਮਨ ਚਾਹੇ ਉਹ ਕਰ ਲੈਣਾ ਚਾਹੀਦਾ ਹੈ, ਕਿ ਮਨੁੱਖ ਸਭ ਧਰਮਾਂ ਵਾਦਾਂ ਸਿਧਾਂਤਾਂ ਕਦਰਾਂ ਕੀਮਤਾਂ ਤੋਂ ਉੱਪਰ ਹੈ। ਇਹ ਸਭ ਮਨੁੱਖ ਲਈ ਹਨ, ਨਾ ਕਿ ਮਨੁੱਖ ਇਹਨਾਂ ਲਈ। ਇਸ ਦੌਰਾਨ ਹੀ ਮੇਰੇ ਸੰਬੰਧ ਇੱਕ ਪੁਸਤਕ ਪ੍ਰਦਰਸ਼ਨੀ ਦੌਰਾਨ ਪ੍ਰੋਫੈਸਰ ਮੀਰਾ ਨਾਲ ਜੁੜੇ। ਜਾਣਦੇ ਤਾਂ ਭਾਵੇਂ ਪਹਿਲਾਂ ਹੀ ਇੱਕ ਦੂਸਰੇ ਨੂੰ ਸਾਂ, ਪਰ ਉਸ ਦਿਨ ਮੈਂ ਓਸ਼ੋ ਦੀਆਂ ਕਿਤਾਬਾਂ ਦਾ ਇੱਕ ਸੈੱਟ ਖਰੀਦਿਆ ਸੀ ਤਾਂ ਪ੍ਰੋਫੈਸਰ ਮੀਰਾ ਵੇਖ ਕੇ ਕਹਿਣ ਲੱਗੀ, ਲੱਗਦਾ ਤੁਸੀਂ ਵੀ ਬਾਬਾ ਓਸ਼ੋ ਦੀਆਂ ਲਿਖਤਾਂ ਪੜ੍ਹਦੇ ਹੋ। ਹਾਂ, ਮੈਨੂੰ ਚੰਗਾ ਲੱਗਦਾ ਹੈ, ਖਾਸ ਕਰਕੇ ਬਹੁਤ ਸਾਰੇ ਸਮਾਜੀ ਅਤੇ ਰਸਮੀ ਵਤੀਰਿਆਂ ਪ੍ਰਤੀ ਇਸ ਦੀ ਪਹੁੰਚ। ਕਦੋਂ ਤੋਂ ਪੜ੍ਹ ਰਹੇ ਹੋ? ਪਿਛਲੇ 2-3 ਸਾਲਾਂ ਤੋਂ। ਮੈਂ ਤਾਂ ਜਦੋਂ MA ਕਰਦੀ ਸੀ ਉਦੋਂ ਤੋਂ ਪੜ੍ਹਦੀ ਹਾਂ। ਕਿਤਾਬਾਂ ਲੈ ਕੇ ਅਸੀਂ ਕੌਫੀ ਪੀਣ ਲਈ ਬਹਿ ਗਏ, ਜਿੱਥੇ ਆਪਣੇ ਆਪਣੇ ਬਾਰੇ ਕੁਝ ਖੁੱਲ੍ਹ ਕੇ ਗੱਲਾਂ ਹੋਈਆਂ। ਉਹ ਤਲਾਕਸ਼ੁਦਾ ਸੀ, ਵਿਆਹ ਉਸਦਾ 2 ਕੁ ਸਾਲ ਹੀ ਚੱਲਿਆ ਸੀ, ਜਾਂ ਉਸਦੇ ਕਹਿਣ ਅਨੁਸਾਰ ਟਕਰਾਅ ਤਾਂ ਪਹਿਲੇ ਮਹੀਨੇ ਤੋਂ ਹੀ ਸ਼ੁਰੂ ਹੋ ਗਏ ਸਨ, ਪਰ 2 ਸਾਲਾਂ ਤੱਕ ਖਿੱਚ ਖਿੱਚ ਚੱਲਦੀ ਰਹੀ। ਗੱਲ ਉਦੋਂ ਬਹੁਤੀ ਵਿਗੜ ਗਈ ਜਦੋਂ ਮੈਂ ਅਬੋਰਸ਼ਨ ਕਰਵਾ ਲਿਆ। ਸਹੁਰੇ ਘਰ ਵਾਲੇ ਤਾਂ ਕੀ, ਮੇਰੇ ਪਾਪਾ ਵੀ ਚਾਹੁੰਦੇ ਸਨ ਅਬੋਰਸ਼ਨ ਨਾ ਕਰਵਾਵਾਂ। ਜ਼ਿੰਦਗੀ 'ਚ ਰੋਸੇ ਗਲੇ ਤਾਂ ਆਉਂਦੇ ਹੀ ਰਹਿੰਦੇ ਹਨ, ਜਦੋਂ ਬੱਚਾ ਆ ਗਿਆ ਆਪੇ ਸਭ ਕੁਝ ਹੱਲ ਹੋ ਜਾਂਦਾ ਹੈ, ਪਰ ਮੈਨੂੰ ਲੱਗਦਾ ਸੀ ਕਿ ਜੇ ਨਾ ਨਿਭੀ ਬੱਚਾ ਇਹਦਾ ਸੰਤਾਪ ਕਿਉਂ ਭੋਗੇ। ਮੈਂ ਆਪ ਹੀ ਇੱਕ ਨਰਸਿੰਗ ਹੋਮ ਵਿੱਚ ਚਲੀ ਗਈ ਅਤੇ 3 ਮਹੀਨੇ ਦਾ ਗਰਭ ਗਿਰਾ ਦਿੱਤਾ। ਸਹੁਰੇ ਘਰ ਪਤਾ ਲੱਗਾ ਤਾਂ ਉਹਨਾਂ ਕਿਸੇ ਸਾਂਝੇ ਜਾਣਕਾਰ ਰਾਹੀਂ ਕਹਿਲਾ ਭੇਜਿਆ, ਹੁਣ ਇਸ ਘਰ 'ਚ ਪੈਰ ਪਾਉਣ ਦੀ ਲੋੜ ਨਹੀਂ। ਸ਼ਾਇਦ ਉਹ ਇਹ ਵੀ ਸੋਚਦੇ ਹੋਣ ਕਿ ਮੈਂ ਗਿੜਗਿੜਾਵਾਂਗੀ, ਆਪਣੀ ਗਲਤੀ ਲਈ ਉਹਨਾਂ ਦੇ ਪੈਰ ਫੜਾਂਗੀ। ਪਰ ਮੈਂ ਤਾਂ ਉਸ ਦਿਨ ਹੀ ਸੋਚ ਲਿਆ ਕਿ ਹੁਣ ਉਸ ਘਰ 'ਚ ਰਿਹਾ ਵੀ ਨਹੀਂ ਜਾ ਸਕਣਾ। ਜਦੋਂ ਨਰਸਿੰਗ ਹੋਮ 'ਚ ਦਾਖਲ ਹੋਣ ਲੱਗੀ ਸਾਂ, ਸੋ ਉੱਥੋਂ ਛੁੱਟੀ ਮਿਲੀ ਤਾਂ 5-7 ਦਿਨ ਆਪਣੀ ਇੱਕ ਸਹੇਲੀ ਨਾਲ ਰਹੀ ਅਤੇ ਫਿਰ ਫਲੈਟ ਕਿਰਾਏ 'ਤੇ ਲੈ ਲਿਆ। ਘਰਦਿਆਂ ਨੂੰ ਪਤਾ ਲੱਗਾ ਤਾਂ ਉਹ ਵੀ ਨਾਰਾਜ਼ ਹੋਏ। ਤਲਾਕ ਤਾਂ ਆਰਾਮ ਨਾਲ ਹੋ ਗਿਆ, ਹਾਂ ਪਿੱਛੋਂ ਜ਼ਰੂਰ ਆਪਣੇ ਘਰਦਿਆਂ ਨਾਲ ਖਿੱਚ ਖਿੱਚ ਚੱਲਦੀ ਰਹੀ। ਜਦੋਂ ਉਹ ਰਿਸ਼ਤੇ ਦੀ ਕੋਈ ਗੱਲ ਛੇੜ ਬਹਿੰਦੇ, ਆਖਿਰ ਮੈਂ ਤੋੜ ਕੇ ਨਾ ਕਰ ਦਿੰਦੀ ਕਿ ਮੈਂ ਵਿਆਹ ਹੁਣ ਨਹੀਂ ਕਰਵਾਉਣਾ। ਬਹੁਤ ਔਖੇ ਹੋਏ ਉਹ, ਸਾਲ ਕੁ ਤਾਂ ਬੋਲਚਾਲ ਵੀ ਬੰਦ ਰਹੀ, ਪਰ ਹੁਣ ਕਦੀ ਕਦੀ ਮਾਂ ਆ ਜਾਂਦੀ ਹੈ, ਮੈਂ ਵੀ ਕਦੇ ਕਦੇ ਪਟਿਆਲੇ ਵੱਲ ਜਾਵਾਂ ਤਾਂ ਘਰ ਗੇੜਾ ਮਾਰ ਹੀ ਲੈਂਦੀ ਹਾਂ। ਪਹਿਲਾਂ ਕਾਫੀ ਹਾਊਸਾਂ ਰੈਸਟੋਰੈਂਟਾਂ 'ਚ ਮੁਲਾਕਾਤਾਂ ਹੋਣ ਲੱਗੀਆਂ, ਫਿਰ ਇੱਕ ਦੂਸਰੇ ਦੇ ਕਮਰਿਆਂ ਤੱਕ ਪਹੁੰਚ ਗਈਆਂ। ਕਈ ਰਾਤਾਂ ਮੈਂ ਉਸਦੇ ਫਲੈਟ 'ਚ ਬਿਤਾਈਆਂ, ਬਹੁਤ ਸਾਰੀਆਂ ਰਾਤਾਂ ਮੇਰੇ ਕਮਰੇ ਨੇ ਉਸਦੇ ਜਿਸਮ ਦੀ ਮਹਿਕ ਨੂੰ ਮਾਣਿਆ। ਨਾ ਕੋਈ ਝਿਜਕ ਉਸ ਨੂੰ ਨਿਰਵਸਤਰ ਹੋਣ ਲੱਗਿਆ ਹੁੰਦੀ ਅਤੇ ਨਾ ਹੀ ਇੱਕ ਦੂਸਰੇ ਦੇ ਜਿਸਮ ਦੇ ਨਿੱਘ ਨੂੰ ਮਾਣਦਿਆਂ। ਪਰਤ ਦਰ ਪਰਤ ਉੱਧਰਦੀ ਜਾਂਦੀ ਸੀ ਉਹ, ਜਿਉਣ ਦਾ ਉਹਦਾ ਇਹ ਅੰਦਾਜ਼ ਮੈਨੂੰ ਇੰਨਾ ਮੋਹਦਾ ਕਿ ਬਹੁਤ ਵਾਰ ਮੈਂ ਉਸ ਨੂੰ ਵਿਆਹ ਦੀ ਔਫਰ ਕੀਤੀ, ਪਰ ਉਸਦਾ ਜਵਾਬ ਸਦਾ ਹੀ ਨਾ 'ਚ ਹੁੰਦਾ। ਨਹੀਂ ਰਿਸ਼ੀ, ਮੈਂ ਕਿਸੇ ਨਾਲ ਬਾਂਦੀ ਬਣ ਕੇ ਨਹੀਂ ਰਹਿ ਸਕਦੀ, ਦੋਸਤੀ ਹੋਰ ਗੱਲ ਹੈ, ਪਰ ਮੈਨੂੰ ਕੋਈ ਡਿਕਟੇਟ ਕਰੇ? ਹੁਣ ਮੈਂ ਤੈਨੂੰ ਕਿੰਨਾ ਕੁ ਡਿਕਟੇਟ ਕਰਦਾ ਹਾਂ, ਵਿਆਹ ਬਹੁਤ ਕੁਝ ਬਦਲ ਦਿੰਦਾ ਹੈ। ਨਹੀਂ, ਮੈਂ ਵਿਆਹ ਨਹੀਂ ਕਰਵਾ ਸਕਦੀ, ਪਰ ਇੰਝ ਕਿੰਨਾ ਕੁ ਚਿਰ ਰਹਿ ਸਕਾਂਗੇ? ਜਿੰਨਾ ਚਿਰ ਇੱਕ ਦੂਸਰੇ ਨੂੰ ਸਮਝਦੇ ਹਾਂ, ਫਿਰ ਆਰਾਮ ਨਾਲ ਅਲਵਿਦਾ। ਪਰ ਮੈਂ ਆਪਣੇ ਘਰਦਿਆਂ ਨੂੰ ਕੀ ਦੱਸਾਂ, ਉਹਨਾਂ ਦੀਆਂ ਮੇਰੇ 'ਤੇ ਬਹੁਤ ਉਮੀਦਾਂ ਹਨ, ਤੈਨੂੰ ਸ਼ਾਇਦ ਪਤਾ ਨਹੀਂ ਉਹ ਕਿੰਨੇ ਰੂੜੀਵਾਦੀ ਹਨ। ਦਿਲਚਸਪ ਗੱਲ ਸੀ ਕਿ ਉਸਨੇ ਕਦੀ ਵੀ ਮੇਰੇ ਘਰਦਿਆਂ ਨੂੰ ਜਾਣਨ ਦੀ ਕੋਈ ਉਤਸੁਕਤਾ ਨਹੀਂ ਸੀ ਵਿਖਾਈ। ਤੂੰ ਵਿਆਹ ਕਰਵਾ ਲੈ, ਫਿਰ ਤੂੰ ਦੂਰ ਹੋ ਜਾਵੇਂਗੀ। ਵੇਖ ਰਿਸ਼ੀ, ਹਰ ਇੱਕ ਦਾ ਜਿਉਣ ਦਾ ਆਪਣਾ ਸਲੀਕਾ ਹੁੰਦਾ ਹੈ, ਮੈਂ ਤੇਰੇ ਉੱਪਰ ਆਪਣਾ ਸਲੀਕਾ ਨਹੀਂ ਥੋਪਦੀ, ਫਿਰ ਤੂੰ ਕਿਉਂ ਥੋਪਣਾ ਚਾਹੁੰਦਾ ਹੈ? ਹਰਪ੍ਰੀਤ ਨਾਲ ਰਿਸ਼ਤੇ ਦੀ ਗੱਲ ਮੇਰੇ ਨਾਨਕਿਆਂ ਰਾਹੀਂ ਤੁਰੀ ਸੀ, ਉਹਨਾਂ ਦੀ ਅੱਗੇ ਕਿਸੇ ਦੂਰ ਪਾਰ ਦੀ ਰਿਸ਼ਤੇਦਾਰੀ 'ਚੋਂ ਸੀ। ਚੰਗੇ ਖਾਂਦੇ ਪੀਂਦੇ ਪਰਿਵਾਰ ਦੀ ਇੱਕੋ ਇੱਕ ਧੀ। ਜਦੋਂ ਮੈਂ ਪਹਿਲੀ ਵਾਰ ਹਰਪ੍ਰੀਤ ਨੂੰ ਵੇਖਿਆ ਸੱਚਮੁੱਚ ਹੀ ਮੀਰਾ ਨੂੰ ਭੁੱਲ ਗਿਆ ਸਾਂ। ਗੋਰੀਨ ਸ਼ੋ ਭਰੇ ਭਰੇ ਪਰ ਸਹੀ ਅਨੁਪਾਤ 'ਚ ਸਾਰੇ ਅੰਗ, ਬਹਿਣ ਉੱਠਣ ਦਾ ਸਲੀਕਾ। ਰਿਸ਼ਤਾ ਪੱਕਾ ਹੋਣ ਤੋਂ ਬਾਅਦ 6 ਮਹੀਨੇ ਲੈ ਲਏ ਸਨ ਵਿਆਹ ਹੋਣ ਨੇ, ਅਤੇ ਇਹਨਾਂ 6 ਮਹੀਨਿਆਂ 'ਚ ਮੈਂ ਕਈ ਵਾਰ ਉਸਦੇ ਬੈਂਕ ਜਾ ਕੇ ਉਸਨੂੰ ਮਿਲਿਆ, ਕਈ ਵਾਰ ਕਿਸੇ ਢਾਬੇ 'ਤੇ ਚਾਹ ਦੇ ਬਹਾਨੇ ਵੀ ਅਸੀਂ ਮਿਲੇ, ਪਰ ਇਹ ਮੁਲਾਕਾਤਾਂ ਕਦੀ ਵੀ ਅੱਧੇ ਪੌਣੇ ਘੰਟੇ ਤੋਂ ਲੰਬੀਆਂ ਨਾ ਹੋ ਸਕੀਆਂ। ਮੁਕੇਰੀਆਂ ਵਰਗੀ ਕਸਬੇ 'ਚ ਹਰ ਮੋੜ 'ਤੇ ਲੱਗਦਾ ਸੀ ਕਿ ਕੋਈ ਨਾ ਕੋਈ ਵਾਕਫ ਮਿਲ ਪਵੇਗਾ। ਉਸਦਾ ਪਿੰਡ ਉੱਥੋਂ 15 ਕਿਲੋਮੀਟਰ ਚੜ੍ਹਦੇ ਵੱਲ ਸੀ ਅਤੇ ਮੇਰਾ ਉਨਾ ਕੁ ਹੀ ਪਰ ਲਹਿੰਦੇ ਵੱਲ, ਦੋਵੇਂ ਇੱਕ ਦੂਸਰੇ ਤੋਂ ਉਲਟ ਦਿਸ਼ਾ 'ਚ। ਬਹੁਤੀ ਵਾਰ ਸ਼ਨੀਵਾਰ ਜਾਂ ਸੋਮਵਾਰ ਨੂੰ ਹੀ ਅਸੀਂ ਮਿਲੇ। ਸ਼ਨੀਵਾਰ ਮੇਰੇ ਪੀਰੀਅਡ 12 ਵਜੇ ਤੱਕ ਮੁੱਕ ਜਾਂਦੇ ਸਨ ਅਤੇ ਮੈਂ ਪਿੰਡ ਜਾਂਦਿਆਂ ਮੁਕੇਰੀਆਂ ਉਤਰ ਕੇ ਜਾਂਦਾ ਜਾਂ ਫਿਰ ਸੋਮਵਾਰ ਨੂੰ ਸਵੇਰੇ ਆਉਂਦਿਆਂ। ਉਦੋਂ ਹਰ ਵਾਰ ਹੀ ਮੈਨੂੰ ਸਵੇਰ ਦੀ ਹਾਫ ਛੁੱਟੀ ਲੈਣੀ ਪੈਂਦੀ। ਉਹ ਵੀ ਇੱਕ ਵਾਰ ਜਲੰਧਰ ਆਈ ਸੀ, ਮੇਰੇ ਕਮਰੇ 'ਚ ਵੀ ਆਈ ਸੀ, ਪਰ ਗੱਲ ਚੁੰਮਣਾ ਤੋਂ ਅਗਾਹ ਨਹੀਂ ਸੀ ਵੱਧ ਸਕੀ ਮੇਰੇ ਚਾਹੁਣ ਦੇ ਬਾਵਜੂਦ। ਮੈਨੂੰ ਹੁਣ ਹੈਰਾਨੀ ਹੁੰਦੀ ਹੈ ਕਿ ਉਸਦੀ ਨਾਂ ਨੇ ਮੈਨੂੰ ਗੁੱਸਾ ਦਿਵਾਉਣ ਦੀ ਬਜਾਏ ਸਗੋਂ ਉਸ ਨਾਲ ਹੋਰ ਵਧੇਰੇ ਜੋੜਿਆ ਸੀ। ਚੰਗੀ, ਸੁਸ਼ੀਲ, ਚਰਿੱਤਰਵਾਨ, ਪਤਾ ਨਹੀਂ ਕਿਹੜੇ ਕਿਹੜੇ ਵਿਸ਼ੇਸ਼ਣ ਆਪਣੇ ਆਪ ਹੀ ਮੇਰੇ ਮਨ 'ਚ ਆਉਂਦੇ ਰਹਿੰਦੇ। ਪ੍ਰੋਫੈਸਰ ਮੀਰਾ ਨਾਲ ਮੇਲ ਜੋੜ ਤਾਂ ਘਟਣਾ ਹੀ ਸੀ, ਉਸਦੀ ਯਾਦ ਵੀ ਬਹੁਤ ਘੱਟ ਆਉਂਦੀ। ਹਰ ਪਲ ਹਰਪ੍ਰੀਤ ਦੇ ਸੁਪਨਿਆਂ ਨਾਲ ਜੁੜਿਆ ਲੱਗਦਾ। ਹਨੀਮੂਨ ਲਈ 1 ਹਫ਼ਤੇ ਵਾਸਤੇ ਮਨਾਲੀ ਗਏ, ਬਹੁਤ ਘੁੰਮੇ, ਨਾ ਕੇਵਲ ਬਾਜ਼ਾਰ ਹੀ ਜਾਂ ਹੋਰ ਵੇਖਣ ਵਾਲੀਆਂ ਥਾਵਾਂ, ਸਗੋਂ ਛੋਟੇ ਛੋਟੇ ਤੰਗ ਪਹਾੜੀ ਰਸਤਿਆਂ 'ਤੇ ਟ੍ਰੈਕਿੰਗ ਵੀ ਕੀਤੀ। ਇੱਕ ਦੂਸਰੇ ਦੇ ਨਿੱਜ ਨੇੜੇ ਹੋਣ ਦਾ ਇੱਕ ਬਹੁਤ ਹੀ ਸੋਹਣਾ ਸਮਾਂ ਸੀ, ਜਾਣਕਾਰਾਂ ਤੋਂ ਦੂਰ, ਹਮਸਾਇਆਂ ਤੋਂ ਦੂਰ, ਜਿੱਥੇ ਸਿਰਫ ਅਸੀਂ ਦੋਵੇਂ ਸਾਂ ਅਤੇ ਸਾਡੇ ਸੁਪਨੇ। ਪਰ ਰਾਤ ਨੂੰ ਬੈੱਡ 'ਤੇ ਪਹੁੰਚਦਿਆਂ ਹੀ ਉਸ ਉਧਾਲੇ ਜਿਵੇਂ ਕੋਈ ਖੋਲ ਚੜ੍ਹ ਜਾਂਦਾ, ਉਹ ਖੁੱਲ੍ਹਦੀ ਨਾ, ਜਿਵੇਂ ਕੋਈ ਕੰਮ ਨਿਪਟਾਉਣਾ ਹੁੰਦਾ ਹੈ, ਇੰਝ ਉਸਨੂੰ ਕਾਹਲ ਹੁੰਦੀ। ਪ੍ਰੋਫੈਸਰ ਮੀਰਾ ਜਿਹੜੀ 6 ਮਹੀਨੇ ਮੇਰੇ ਸੁਪਨਿਆਂ 'ਚੋਂ ਕਿਤੇ ਗੁੰਮ ਗਵਾਚ ਗਈ ਸੀ, ਅਜਿਹੇ ਪਲਾਂ 'ਚ ਮੁੜ ਸਿਰ ਚੁੱਕਣ ਲੱਗੀ। ਉਂਝ ਮੇਰੇ ਲਈ ਖੁਸ਼ ਹੋਣ ਦਾ ਬਹੁਤ ਮੌਕੇ ਸਨ ਕਿ ਉਸਦਾ ਕੁਆਰਪੁਣਾ ਸੁਹਾਗ ਰਾਤ ਨੂੰ ਹੀ ਟੁੱਟਿਆ ਸੀ, ਕਿ ਉਸਦੀ ਫਿਗਰ ਮੀਰਾ ਦੀ ਫਿਗਰ ਤੋਂ ਜ਼ਿਆਦਾ ਖੂਬਸੂਰਤ ਸੀ, ਅਤੇ ਅੰਗਾਂ ਦਾ ਨਿਖਾਰ ਵੀ, ਉਹਨਾਂ ਦੀ ਥਿਰਕਣ ਵੀ। ਉਂਝ ਲੱਗਦਾ ਵੀ ਸੀ ਕਿ ਸਾਹੂਕਰਾਂ ਦੀਆਂ ਕੁੜੀਆਂ, ਜਿਨ੍ਹਾਂ ਜਵਾਨੀ ਦੇ ਕੁਆਰ ਬਾਰੇ ਬਹੁਤ ਸਾਰੇ ਬੰਦੇਜਾਂ ਚਲੰਗਾਏ ਹਨ, ਹੌਲੀ ਹੌਲੀ ਹੀ ਖੁੱਲ੍ਹਦੀਆਂ ਹਨ। ਕੋਈ ਬਟਨ ਤਾਂ ਅੰਦਰ ਲੱਗਿਆ ਨਹੀਂ ਹੁੰਦਾ ਕਿ ਜਿਨ੍ਹਾਂ ਇਸ਼ਾਵਾਂ ਨੂੰ ਤੁਸੀਂ ਗੰਢਾਂ ਮਾਰ ਕੇ ਮਨ ਦੇ ਕੋਨਿਆਂ 'ਚ ਡੂੰਘਾ ਦੱਬਿਆ ਹੋਵੇ, ਇੱਕਦਮ ਹੀ ਖਿੜ ਪੈਣ। ਪਰ ਉਸਦੇ ਅੰਦਰ ਪਤਾ ਨਹੀਂ ਕਿਹੋ ਜਿਹੀ ਗੁੰਝਲ ਪੈ ਗਈ ਕਿ ਖੁੱਲ੍ਹਣ ਦੀ ਥਾਂ ਸਗੋਂ ਹੋਰ ਉਲਝਦੀ ਜਾਂਦੀ। ਮੈਂ ਪਹਿਲੇ ਬੱਚੇ ਦੇ ਜਨਮ ਨੂੰ ਕੁਝ ਟਾਲਣਾ ਚਾਹੁੰਦਾ ਸੀ, ਪਰ ਉਹ ਕਾਲੀ ਸੀ। ਹਰਪ੍ਰੀਤ ਜ਼ਿੰਦਗੀ ਨੂੰ ਜਾਣਨ ਮਾਨਣ ਦੇ ਇਹੀ ਵਰੇ ਹੁੰਦੇ ਨੇ, ਫਿਰ ਤਾਂ ਬੱਚੇ ਪਾਲਣ ਪੜ੍ਹਾਉਣ ਦਾ ਫਿਕਰ ਹੀ ਸਾਹ ਨਹੀਂ ਲੈਣ ਦਿੰਦਾ। ਪਰ ਬੱਚਿਆਂ ਤੋਂ ਬਾਅਦ ਵੀ ਬੰਦਾ ਕੀ ਹੁੰਦਾ ਪਤਾ। ਵੱਡੇ ਭਰਾ ਦੇ ਵਿਆਹ ਦੇ 11 ਮਹੀਨਿਆਂ ਪਿੱਛੋਂ ਮੁੰਡਾ ਹੋ ਗਿਆ ਸੀ ਅਤੇ ਦੂਸਰੇ ਦੇ ਸਾਲ ਬਾਅਦ। ਉਹ ਪਿੰਡ 'ਚ ਰਹਿੰਦੇ ਹਨ, ਖੇਤੀ ਕਰਦੇ, ਉਹਨਾਂ ਦੀ ਜ਼ਿੰਦਗੀ ਆਪਣੀ ਤਰ੍ਹਾਂ ਦੀ ਹੈ, ਅਤੇ ਉਹਨਾਂ ਨਾਲ ਆਪਣੇ ਆਪ ਨੂੰ ਕਿਉਂ ਮੇਚਦੀ ਹੈ। ਪਰ ਉਹ ਮੇਚਦੀ ਨਹੀਂ, ਇਹ ਤਾਂ ਉਹਦੇ ਅਚੇਤ 'ਚ ਵਸਿਆ ਹੋਇਆ ਸੀ, ਉਸਦੇ ਅਚੇਤ ਸੁਚੇਤ ਮਾਨਸਿਕਤਾ। ਅਤੇ ਇਸ ਮਾਨਸਿਕਤਾ ਦੀ ਖੋਲ ਨੂੰ ਜਦੋਂ ਵੀ ਮੈਂ ਕੁਝ ਤੋੜਨ ਦੀ ਕੋਸ਼ਿਸ਼ ਕਰਦਾ, ਉਹ ਪਰੇਸ਼ਾਨ ਹੋ ਜਾਂਦੀ। ਕਈ ਵਾਰ ਮੈਂ ਵੀ ਝੁੰਝਲਾ ਉੱਠਦਾ, ਹਰਪ੍ਰੀਤ ਤੂੰ ਐਮਏ ਪਤਾ ਨਹੀਂ ਕਿੱਥੇ ਰਹਿ ਕੇ ਕਰ ਗਈ, ਤੈਨੂੰ ਤਾਂ ਵਿਆਹ ਦੇ ਅਰਥ ਵੀ ਪੂਰੇ ਪਤਾ ਨਹੀਂ, ਤੁਹਾਨੂੰ ਵੀ ਆਪਣੇ ਵਿਆਹ ਦੇ ਅਰਥਾਂ ਦੀ ਵਿਆਖਿਆ ਪਹਿਲਾਂ ਕਰ ਦੇਣੀ ਚਾਹੀਦੀ ਸੀ। ਹਰਪ੍ਰੀਤ, ਮੇਰੇ ਕੋਲ ਕੋਈ ਜਵਾਬ ਨਾ ਹੁੰਦਾ। ਉਂਝ ਬੈੱਡ ਤੋਂ ਬਾਹਰ ਜ਼ਿੰਦਗੀ ਬੜੀ ਸ਼ਾਂਤ ਤੋਰੇ ਤੁਰ ਰਹੀ ਸੀ, ਉਸਦੇ ਸੁਹੱਪਣ ਦੀ ਚਰਚਾ ਤਾਂ ਸੀ ਹੀ, ਉਸਦੇ ਕੱਪੜੇ ਪਾਉਣ ਦਾ ਸਲੀਕਾ ਵੀ ਸਲਾਹਿਆ ਜਾਂਦਾ ਅਤੇ ਉਸਦੇ ਮੇਕਅਪ ਦਾ ਵੀ। ਮੇਰੇ ਘਰ ਪਰਿਵਾਰ ਰਿਸ਼ਤੇਦਾਰੀ 'ਚ ਸਭ ਤੋਂ ਚਹੇਤੀ ਸੀ ਉਹ, ਚਹੇਤੀ ਤਾਂ ਮੇਰੀ ਵੀ ਸੀ, ਪਰ ਬੈੱਡ ਤੱਕ ਪੁੱਜਣ ਤੋਂ ਪਹਿਲਾਂ ਸ਼ਾਇਦ ਮੀਰਾ ਨਾਲ ਜੇ ਨਾ ਮੇਲ ਹੋਇਆ ਹੁੰਦਾ ਤਾਂ ਉਸਦਾ ਇਹ ਬੈੱਡ ਦਾ ਸਲੀਕਾ ਵੀ ਬੁਰਾ ਨਾ ਲੱਗਦਾ। ਪਰ ਹੁਣ ਕੀ ਹੋ ਸਕਦਾ ਹੈ, ਮੀਰਾ ਤਾਂ ਬੈੱਡ 'ਤੇ ਪਹੁੰਚਣ ਤੋਂ ਪਿੱਛੋਂ ਪਰਤ ਦਰ ਪਰਤ ਖੁੱਲ੍ਹਣਾ ਸ਼ੁਰੂ ਹੁੰਦੀ ਸੀ ਅਤੇ ਇਹ ਪਰਤ ਦਰ ਪਰਤ ਸੁੰਗਲਣਾ, ਪਤਾ ਨਹੀਂ ਉਹਦੇ ਜਿਹਨ 'ਚ ਮਰਿਆਦਾਵਾਂ ਦੇ ਕਿਹੜੇ ਗਲੇਸ਼ੀਅਰ ਜੰਮੇ ਪਏ ਸਨ, ਜਿਹੜੇ ਪਿਘਲਣ ਦਾ ਨਾਂ ਹੀ ਨਹੀਂ ਲੈਂਦੇ, ਸਗੋਂ ਤਹਿ ਦਰ ਤਹਿ ਉਹਨਾਂ ਉੱਪਰ ਹੋਰ ਪਰਤਾਂ ਜੰਮ ਜਾਂਦੀਆਂ ਸਨ। ਕਈ ਵਾਰ ਉਹ ਫਜ਼ੂਲ ਜਿਹੀਆਂ ਗੱਲਾਂ 'ਤੇ ਵੀ ਜਿੱਦ ਕਰ ਜਾਂਦੀ, ਨਹੀਂ ਤਾਂ ਉਹ ਭਲਾ ਐਡੀ ਗੱਲ ਸੀ। ਮੈਂ ਉਦੋਂ ਮੁੰਬਈ ਗਿਆ ਤਾਂ ਉਸ ਲਈ ਇੱਕ ਨਾਈਲੋਨ ਦੀ ਗੁਲਾਬੀ ਰੰਗ ਦੀ ਸਲੀਵਲੈਸ ਪਾਰਦਰਸ਼ੀ ਨਾਈਟੀ ਲੈ ਆਇਆ। ਪੈਕਟ ਖੋਲਦਿਆਂ ਇੱਕ ਵਾਰ ਤਾਂ ਉਹ ਖੁਸ਼ ਹੋ ਗਈ, ਬੜੇ ਚਾਅ ਨਾਲ ਉਸਨੇ ਪਾਈ ਵੀ, ਪਰ 10-15 ਮਿੰਟਾਂ ਪਿੱਛੋਂ ਲਾਹ ਕੇ ਰੱਖ ਦਿੱਤੀ। ਇਹ ਵੀ ਭਲਾ ਕੋਈ ਘਰ 'ਚ ਪਾਉਣ ਵਾਲੀ ਚੀਜ਼ ਹੈ, ਕਿਉਂ ਸਾਰਾ ਸਰੀਰ ਤਾਂ ਇਸ ਵਿੱਚੋਂ ਬਾਹਰ ਝਾਕਦਾ। ਹਰਪ੍ਰੀਤ, ਘਰ 'ਚ ਹੋਰ ਕੌਣ ਹੈ, ਅਤੇ ਤੈਨੂੰ ਪਤਾ ਅੱਜ ਕੱਲ੍ਹ ਇਹਨਾਂ ਦਾ ਹਾਈ ਸੁਸਾਇਟੀ 'ਚ ਕਿੰਨਾ ਰਿਵਾਜ ਹੈ, ਕੋਈ ਆਇਆ ਗਿਆ ਹੁੰਦਾ ਘਰ 'ਚ। ਨਹੀਂ, ਮੈਂ ਨਹੀਂ ਇਹ ਪਾ ਸਕਦੀ। ਉਹ ਅੜ ਗਈ। ਤੈਨੂੰ ਪਤਾ ਮੈਂ ਕਿੰਨੀ ਚਾਅ ਨਾਲ ਲੈ ਕੇ ਆਇਆ ਸੀ। ਕਿੰਨੀਆਂ ਨਿੱਕੀਆਂ ਨਿੱਕੀਆਂ ਅਜਿਹੀਆਂ ਗੱਲਾਂ ਸਨ ਜਿਹੜੀਆਂ ਮੈਨੂੰ ਮਾਨਸਿਕ ਤੌਰ 'ਤੇ ਉਸ ਤੋਂ ਦੂਰ ਕਰਦੀਆਂ ਗਈਆਂ। ਮੇਰੇ ਮਨ ਦੇ ਸੁਪਨੇ ਫਿਰ ਕਿਸੇ ਡਰੀਮ ਗਰਲ ਦੀ ਭਾਲ 'ਚ ਭਟਕਣ ਲੱਗੇ। ਬਾਜ਼ਾਰ 'ਚੋਂ ਲੰਘਦਿਆਂ ਔਰਤਾਂ ਦੇ ਜਿਸਮਾਂ ਨੂੰ ਭੁੱਖੀਆਂ ਅੱਖਾਂ ਨਾਲ ਤਾੜਨਾ, ਸਫ਼ਰ 'ਚ ਕਿਸੇ ਦੇ ਨਾਲ ਬਸਰਤਾ ਕਹੀ ਫਸ ਕੇ ਬਹਿਣ ਦੀ ਖਾਹਿਸ਼। ਕਈ ਵਾਰ ਮੈਂ ਸ਼ਾਮ ਨੂੰ ਪਾਰਕ 'ਚ ਸਿਰਫ ਇਸ ਲਈ ਹੀ ਚਲਾ ਜਾਂਦਾ ਕਿ ਉੱਥੇ ਹਲਕੇ ਸੈਰ ਦੇ ਕੱਪੜਿਆਂ 'ਚ ਆਈਆਂ ਔਰਤਾਂ ਦੇ ਥਿਰਕਦੇ ਜਿਸਮ ਵੇਖੇ ਜਾ ਸਕਦੇ ਹਨ। ਮੈਂ ਪ੍ਰੋਫੈਸਰ ਮੀਰਨ ਨਾਲ ਵੀ ਮੁੜ ਜੁੜਨਾ ਚਾਹੁੰਦਾ ਸੀ, ਪਰ ਉਸਨੇ ਸਾਫ਼ ਨਾ ਕਰ ਦਿੱਤੀ। ਵੇਖ ਰਿਸ਼ੀ, ਮੈਂ ਕਿਸੇ ਦੀ ਰਖੇਲ ਬਣ ਕੇ ਨਹੀਂ ਰਹਿ ਸਕਦੀ, ਇਹ ਤਾਂ ਤੈਨੂੰ ਪਤਾ ਹੈ ਨਾ। ਇਸ ਵਿੱਚ ਰਖੇਲ ਵਾਲੀ ਕਿਹੜੀ ਗੱਲ ਹੈ, ਆਪਣੀ ਕਿੰਨੀ ਦੋਸਤੀ ਰਹੀ ਹੈ। ਹਾਂ ਦੋਸਤੀ ਸੀ, ਦੋਸਤੀ ਸੀ ਤਾਂ ਦੋਸਤੀ ਸੀ, ਹੁਣ ਨਹੀਂ ਤਾਂ ਨਹੀਂ। ਇਹ ਨਹੀਂ ਕਿ ਮੈਂ ਤੇਰੇ ਜਿਸਮ ਦੀ ਭੁੱਖ ਸ਼ਾਂਤ ਕਰਦੀ ਫਿਰਾਂ। ਤੈਨੂੰ ਮੇਰੀ ਸਥਿਤੀ ਦਾ ਪਤਾ ਨਹੀਂ, ਮੈਨੂੰ ਪਤਾ ਕਰਨ ਦੀ ਜ਼ਰੂਰਤ ਵੀ ਕੀ ਹੈ। ਮੈਂ ਸਾਰੀ ਉਮਰ ਲਈ ਇੰਝ ਕਿਸੇ ਦੀਆਂ ਸ਼ਰਤਾਂ 'ਤੇ ਜਿਉਣਾ ਹੁੰਦਾ ਤਾਂ ਵਿਆਹ ਹੀ ਕਿਉਂ ਤੋੜਦੀ। ਅਤੇ ਫਿਰ ਉਸਨੇ ਆਪਣਾ ਸਾਰਾ ਰਟਿਆ ਰਟਾਇਆ ਵਾਕ ਦੁਹਰਾ ਲਿਆ ਸੀ। ਮੈਂ ਇਹ ਉਸ ਤੋਂ ਪਹਿਲਾਂ ਵੀ ਕਈ ਵਾਰ ਸੁਣ ਚੁੱਕਾ ਸਾਂ। ਮੈਂ ਕਿਸੇ ਨੂੰ ਵੀ ਆਪਣਾ ਸ਼ਹਿਜ਼ਾਦਾ ਬਣਾ ਸਕਦੀ ਹਾਂ, ਪਰ ਬੇਸ਼ਰਤੇ ਕਿ ਮੈਨੂੰ ਬਰਾਬਰ ਦੀ ਸ਼ਹਿਜ਼ਾਦੀ ਮੰਨੇ। ਗੋਲੀਬੰਦੀ ਬਣ ਕੇ ਮੈਂ ਨਾ ਜਿਉਣਾ ਸਿੱਖਿਆ ਹੈ ਨਾ ਜੀਵਾਂਗੀ। ਪ੍ਰੋਫੈਸਰ ਮੀਰਾ ਨੇ ਜਿਹੜੀ ਦੂਰੀ ਕਾਇਮ ਕਰ ਲਈ ਸੀ ਮੇਰੇ ਯਤਨ ਕਰਨ 'ਤੇ ਵੀ ਉਹ ਟੁੱਟ ਨਾ ਸਕੀ। ਉਵੇਂ ਹੀ ਜਿਵੇਂ ਹਰਪ੍ਰੀਤ ਨੂੰ ਆਪਣੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਰਤਾ ਵੀ ਤਬਦੀਲ ਨਹੀਂ ਕਰ ਸਕਿਆ। ਉਹ ਤਾਂ ਗਰਭ ਨਿਰੋਧਕ ਗੋਲੀਆਂ ਲੈਣ ਲਈ ਵੀ ਨਹੀਂ ਸੀ ਮੰਨੀ। ਮਰਦਾਂ ਲਈ ਵਧੇਰੇ ਸਾਧਨ ਹੈ, ਤੁਸੀਂ ਕਿਉਂ ਨਹੀਂ ਵਰਤਦੇ? ਗੋਲੀਆਂ ਖਾ ਖਾ ਕੇ ਮੈਂ ਮੋਟੀ ਥੁੱਲ ਥੁੱਲ ਨਹੀਂ ਬਣਨਾ ਚਾਹੁੰਦੀ। ਤੂੰ ਧੱਕਿਆਂ ਨੂੰ ਸੀ ਪੁਰਾਣੀਆਂ ਬੁੜੀਆਂ ਵਾਂਗ ਸੋਚਣਾ ਕਦੋਂ ਛੱਡੇਗੀ? ਪਰ ਉਹ ਟਸ ਤੋਂ ਮਸ ਨਾ ਹੋਈ। ਉਂਝ ਆਪਣੀ ਫਿਕਰ ਪ੍ਰਤੀ ਬਹੁਤ ਸੁਚੇਤ ਸੀ। ਰੋਜ਼ਾਨਾ ਹੀ ਸਵੇਰੇ 5 ਵਜੇ ਉੱਠ ਕੇ ਸੈਰ ਕਰਨ ਜਾਣਾ, ਮਹਿੰਗੇ ਤੋਂ ਮਹਿੰਗੇ ਮੇਕਅਪ ਦਾ ਸਮਾਨ ਉਸਦੇ ਡਰੈਸਿੰਗ ਟੇਬਲ 'ਤੇ ਪਿਆ ਹੁੰਦਾ, ਸ਼ਹਿਰ ਦੇ ਮਹਿੰਗੇ ਅਤੇ ਫੈਸ਼ਨੇਬਲ ਬੁਟੀਕਾਂ ਤੋਂ ਕੱਪੜੇ ਸਿਲਵਾਉਂਦੀ। ਪਰ ਇਸ ਸਭ ਦੇ ਬਾਵਜੂਦ ਹੁਣ ਉਸਨੂੰ ਵੇਖਦਿਆਂ ਮਨ 'ਚ ਕੋਈ ਉਤੇਜਨਾ ਨਹੀਂ ਸੀ ਜਾਗਦੀ। ਮੇਰੇ ਮਨ 'ਚ ਉਤੇਜਨਾ ਦੇ ਜਿੰਨੇ ਵੀ ਦ੍ਰਿਸ਼ ਘੁੰਮਦੇ, ਪਹਿਲਾਂ ਉਹਨਾਂ ਦਾ ਸੰਬੰਧ ਪ੍ਰੋਫੈਸਰ ਮੀਰਾ ਨਾਲ ਜੁੜਦਾ ਸੀ, ਅਤੇ ਹੁਣ ਇਹ ਉਸ ਦਿਨ ਮੀਂਹ 'ਚ ਵੇਖਿਆ ਜੋੜਾ। ਹਰਪ੍ਰੀਤ ਨਾਲ ਇਸ ਜੋੜੇ ਵਾਲੀ ਗੱਲ ਦਾ ਰਹੱਸ ਮੈਂ ਸਾਂਝਾ ਨਹੀਂ ਕੀਤਾ। ਜੇ ਦੱਸਾਂ ਵੀ ਤਾਂ ਉਸਨੇ ਇਹੀ ਆਖਣਾ ਹੈ, ਡਿਸਟਰਬ ਪਰਸਨੈਲਿਟੀ, ਉਹ ਬੜੇ ਰੁੱਖੇ ਅਤੇ ਹਿੰਸਕ ਭਾਵ ਨਾਲ ਕਹਿੰਦੀ। ਪਹਿਲਾਂ ਕਈ ਵਾਰ ਮੈਂ ਕਿਸੇ ਬਲਿਊ ਫਿਲਮ ਦੀ ਕੈਸਟ ਘਰ ਵੀ ਲੈ ਆਉਂਦਾ ਸਾਂ, ਪਰ ਉਸਨੇ ਉਸ ਕਮਰੇ ਦੇ ਅੰਦਰ ਤਾਂ ਕੀ ਆਉਣਾ, ਝੱਕਦੀ ਤੱਕ ਨਾ। ਤੈਨੂੰ ਪਤਾ ਇਹਨਾਂ ਦੀ ਕਿੰਨੀ ਵੱਡੀ ਸਰਕੂਲੇਸ਼ਨ ਹੈ, ਆਖਰ ਲੋਕ ਵੇਖਦੇ ਹਨ ਤਾਂ ਹੀ ਬਣਦੀਆਂ। ਵੇਖਦੇ ਤਾਂ ਵੇਖੀ ਜਾਣ, ਮੈਂ ਕੀ ਲੈਣਾ ਹੈ। ਉਸਦਾ ਇਹ ਭਾਵ ਮੈਨੂੰ ਬਹੁਤ ਬੁਰਾ ਲੱਗਦਾ। ਠੀਕ ਹੈ, ਉਸਨੂੰ ਪਸੰਦ ਨਹੀਂ, ਪਰ ਇੰਨੀ ਰੁਖਾਈ ਵੀ ਕੀ ਆਖ। ਹੁਣ ਤਾਂ ਬਹੁਤ ਚਿਰ ਹੋ ਗਿਆ ਅਜਿਹੀ ਕੋਈ ਫਿਲਮ ਕਰ ਲਿਆਂਦਿਆਂ। ਹਾਂ ਕਦੀ ਕਦੀ TV 'ਤੇ ਦੇਰ ਰਾਤ ਨੂੰ ਜ਼ਰੂਰ ਵੇਖ ਲੈਂਦਾ ਹਾਂ, ਅਤੇ ਫਿਰ ਅੱਖਾਂ 'ਚ ਇੱਕ ਹਵਸ ਲਈ ਭਟਕਦਾ ਰਹਿੰਦਾ ਹਾਂ, ਤੱਕਦਾ ਔਰਤਾਂ ਦੇ ਜਿਸਮ, ਮਨ ਹੀ ਮਨ ਉਹਨਾਂ ਦੇ ਲੰਗੇਜ ਨੂੰ ਕਲਪਦਾ। ਪਰ ਹਰਪ੍ਰੀਤ ਨੂੰ ਛੱਡ ਕੇ ਉਹ ਤਾਂ ਅਲਫ ਨੰਗੀ ਵੀ ਮੈਨੂੰ ਕਦੇ ਨੰਗੀ ਨਹੀਂ ਲੱਗੀ। ਧੰਨਵਾਦ।